पाल निरंजन है गुरु नानक पार की मूरत है जग आयो लोग सुनियो पर लोग सुनियो बिग लोग सुनियो सब दर्शन पायो संगत पार उतारन को गुरु नानक साहिब पंथ चलायो वाहिगुरु श्री गुरु नानक साहिब तार के मूरत है जाग आयो पाद परम गुरुदेव को बंदन वाहिगुरु मुख माही आचारी दुए पर जोर करो चरणों पर जाऊं सदा गुर को बलिहारी कान सुने उपमा गुर की गुर मूरत ध्यान हृदय मह तारी वाहिगुरु श्री गुरु नानक साहिब सेवक सरण गही दरबारी दंडौत बंदन अनकबार सर्व कला सम्रथ डोलन ते राख प्रभु नानक दे कर हथ ज्ञान अंजन गुरदिया अज्ञान अंधेर बनास हर कृपा ते संत भेटिया नानक मन परवास गुजरै शास्त्र खट पिंग गिरन चढ़ जाए अंध लखै बदरो सुन जो पाल कृपा कराए सतनाम श्री वाहिगुरु जीओ सोरठ महला तीजा कर पहला ते तुकी एक ओंकार सतगुर प्रसाद भगता दी सदा तू रखदा हर जीओ तुर तू रखदा आया प्रहलाद जन तुद राख लय हर जीओ हरनाकस मार पचाया भगतां दी सदा तू रखदा हर जियो तुर तू रखदा आया प्रहलाद जन तुद राख लय हर जियो हरनाकस मार पचाया गुरमुखान प्रतीत है हर जियो मनमुख परम भुलाया हर जी ए तेरी वडियाई भगतां दी पैज रख तू स्वामी भगत तेरी सरनाई राओ भगतानो जम जोहे न साकै काल न नेड़ै जाई केवल राम नाम मन वसिया नामे ही मुक्त पाई हरिद सिद्ध सब भगतां चरणी लागी गुर कै सहज सुपाई मन मुखानो प्रतीत न आवी अंतर लोभ सुआओ गुरमुख हिरदै शब्द न भेदियो हर नाम न लागा पाओ कूड़ कपट पाज लह जासे मनमुख फीका हलाओ भगता विच आप वरतदा प्रभ जी भगती हू तू जाता माया मोह सब लोक है तेरी तू एको पुरख विधाता हम मैं मार मनसा मन है समाणी गुर कै शब्द पछाता अचिंत काम कर है प्रभ तिनके जिनो हर का नाम प्यारा गुर प्रसाद सदा मन वसिया सुभ काज सवारण हारा ऊना दी रीस करे सो गुजै जिन हर प्रभ है रखवारा बिन सतगुर सेवे किने न पाया मनमुख भौक मुए बिल लाई आवै जावै ठौर न पावै दुख में दुख समाई गुरमुख होवै सो अमृत पीवै सहजे साच सुमाई ਬਿਨ ਸਤਿਗੁਰ ਸੇਵੇ ਜਨਮ ਨਾ ਛੋਡੈ, ਜੇ ਅਨੇਕ ਕਰਮ ਕਰੈ ਅਧਿਕਾਰੀ, ਵੇਦ ਪੜ੍ਹੈ ਤੈ ਬਾਦ ਵਖਣ ਹੈ, ਬਿਨ ਹਰ ਪਤ ਗਵਾਈ, ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਭਜ ਛੁਟ ਹੈ ਗੁਰ ਸਰਣਾਈ, ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੈ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ, ਨਾਨਕ ਤਿਨ ਕੈ ਸਦ ਬਲਿਹਾਰੈ ਜਿਨ ਹਰ ਰਾਖਿਆ ਪੁਰਤਾਰਾ, ਨਾਨਕ ਤਿਨ ਕੈ ਸਦ ਬਲਿਹਾਰੈ ਜਿਨ ਹਰ ਰਾਖਿਆ ਪੁਰਤਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਕਰਣਾ ਨਿਧਾਨ, ਦੀਨਾ ਬੰਧੂ ਪਤਿਤ ਪਾਵਨ, ਜਗਤ ਗੁਰੂ ਨਿਰੰਜਨੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਕਿਰਪਾਲਤਾ ਬਖਸ਼ ਦਾ ਸਦਕਾ, ਆਪ ਸਾਰੇ ਮਾਈ ਭਾਈ ਪ੍ਰਬੰਧਕਾਂ ਦੇ ਸੁਚੱਜੇ ਉਦਮ ਸਦਕਾ, ਗੁਰੂ ਕੇ ਕੀਰਤਨੀਆਂ ਪਾਸੋਂ ਬੜੇ ਪਿਆਰ ਸਤਿਕਾਰ ਦੇ ਸਹਿਤ ਸਤਿਗੁਰੂ ਜੀ ਦੇ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਕੀਰਤਨ ਅਰਜ ਸ਼ਰਵਣ ਕਰਦੇ ਹੋਏ ਆਨੰਦ ਪ੍ਰਾਪਤ ਕਰ ਰਹੇ ਸੀ। ਅਗਲੇ ਸਮੇਂ ਦੀ ਸਫਲਤਾ ਵਾਸਤੇ ਬਾਣੀ ਦੀ ਵਿਚਾਰ ਸਰਵਣ ਕਰਨੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚੋਂ ਸ਼ਬਦ ਦੀ ਵਿਆਖਿਆ ਹੋਵੇਗੀ। ਸੋ ਸਾਰੀਆਂ ਸੰਗਤਾਂ ਮਨ ਵਿਰਤੀ ਦੀ ਇਕਾਗਰਤਾ ਔਰ ਰਸਨਾ ਦੀ ਪਵਿੱਤਰਤਾ ਵਾਸਤੇ ਗਜ ਵਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸੋਰਠ ਮਹਲਾ ਤੀਜਾ, ਘਰ ਪਹਿਲਾ ਤੇ ਤੁਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਰਠ ਦੇ ਅੰਦਰ ਤੀਸਰੇ ਸਤਿਗੁਰੂ ਜੀ ਪਹਿਲੇ ਘਰ ਚ ਇਹ ਤਿੰਨ ਤਿੰਨ ਤੁਕਾਂ ਦੇ ਬਾਂਦੇ ਹੋਣਗੇ, ਅਸ਼ਟਪਦੀ ਹੈ, ਬਖਸ਼ਿਸ਼ ਕਰਦੇ ਹਨ। ਵਾਹਿਗੁਰੂ ਪਰਮੇਸ਼ਰ ਇੱਕ ਹੈ, ਓਅੰਕਾਰ ਪ੍ਰਕਾਸ਼ ਰੂਪ ਹੈ ਅਤੇ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਓ, ਤੁਰ ਤੂੰ ਰੱਖਦਾ ਆਇਆ। ਜਿਹੜੇ ਭਗਤ ਜਨ ਹਨ, ਭਗਤੀ ਕਰਨ ਵਾਲੇ ਲੋਕ, ਬੰਦਗੀ ਕਰਨ ਵਾਲੇ ਜਿਹੜੇ ਪੁਰਸ਼ ਹੈ, ਉਹਨਾਂ ਦੀ ਸਦਾ ਤੁਰ ਤੋਂ ਹੀ ਤੁਸੀਂ ਲਾਜ ਇੱਜ਼ਤ ਰੱਖਦੇ ਆਏ ਹੋ। ਹਰੀ ਜੀਓ, ਵਾਹਿਗੁਰੂ ਪਰਮੇਸ਼ਰ ਜੀਓ ਸਤਿਕਾਰਯੋਗ, ਤੁਰ ਤੂੰ ਰੱਖਦਾ ਆਇਆ। ਤੁਰ ਤੋਂ ਮੁੰਡ ਤੋਂ ਤੁਹਾਡੀ ਇਹ ਬਾਣ ਆਦਤ ਹੈ, ਆਦਿ ਤੋਂ ਹੀ ਕੇ ਉਹਨਾਂ ਗੁਰਮੁਖਾਂ ਦੀ ਸਦਾ ਹੀ ਤੁਸੀਂ ਇੱਜ਼ਤ ਲੱਗਿਆ ਰੱਖਦੇ ਆਏ ਹੋ। ਪੁੱਛਿਆ ਕਿ ਕੋਈ ਦ੍ਰਿਸ਼ਟਾਂਤ ਦਿਓ ਤਾਂ ਜੋ ਯਕੀਨ ਵੱਜ ਜਾਏ। ਹਜ਼ੂਰ ਗੁਰੂ ਅਮਰਦਾਸ ਸਾਹਿਬ ਜੀ ਕਿਰਪਾਲਤਾ ਕਰਦੇ ਹਨ। ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ, ਹਰਨਾਕਸ ਮਾਰ ਪਚਾਇਆ। ਇਹ ਸਤਯੁਗ ਦੀ ਵਾਰਤਾ, ਜਿਹੜਾ ਪ੍ਰਹਿਲਾਦ ਸੀ ਉਹ ਤੇਰਾ ਜਨ ਸੇਵਕ ਸੀ, ਉਹਨਾਂ ਦੀ ਤੁਸੀਂ ਇਲਾਜ ਰੱਖੀ ਹੈ। ਇਹ ਹਰੀ ਜੀਓ, ਵਾਹਿਗੁਰੂ ਪਰਮੇਸ਼ਰ, ਪ੍ਰਹਿਲਾਦ ਦਾ ਪਿਤਾ ਸੀ ਹਰਨ ਕਸ਼ਪ, ਉਹ ਯੁੱਧ ਵਿੱਚ ਮਾਰਿਆ ਗਿਆ ਸੀ। ਇਹ ਨਾਬਾਲਗ ਸੀ, ਇਹਦਾ ਜੋ ਚਾਚਾ ਹਰਨਾਕਸ਼ ਸੀ ਸਰਪ੍ਰਸਤ ਬਣਾਇਆ ਗਿਆ ਸੀ ਕਿ ਜਦੋਂ ਇਹ ਬਾਲਗ ਹੋ ਜਾਏਗਾ ਤੇ ਆਪਣਾ ਰਾਜ ਸੰਭਾਲ ਲਏਗਾ। ਜਦੋਂ ਕਿ ਇਹਨੂੰ ਸੱਤਾ ਮਿਲ ਜਾਂਦੀ ਹੈ ਉਹ ਫਿਰ ਉਹਨੂੰ ਛੱਡਣਾ ਨਹੀਂ ਚਾਹੁੰਦਾ। ਤੇ ਬਾਕੀ ਉਹ ਜਿਹੜਾ ਰਾਮ ਰਾਮ ਸੀ ਇੱਕ ਬਹਾਨਾ ਸੀ, ਕਾਰਨ ਵੱਡਾ ਇਹ ਸੀ ਕਿ ਹੁਣ ਇਹ ਨੌਜਵਾਨ ਹੋ ਰਿਹਾ, अपना जड़ा हक है वो प्रगट करेगा कि मेरी उन्नति है। ये भी बहाना बना के उन्हें मारना चाहता सी। कई तरह के साधन किते जदों फिर बंदे नूं किसी पासे आसरा सहारा ना मिले फिर वो वाहिगुरु परमेश्वर अकाल पुरख का आसरा लैंदा है। इसने परमेश्वर के नाम का आसरा लिया क्योंकि राजसत्ता सारी उल्ट सी। जो संकट का समा आया परमेश्वर ने भी दी लजा रखी है। प्रहलाद जन तो दराख लै हर जियो। प्रहलाद अथवा जेडे इस तरह बंदगी करने वाले होर कितने भी जन सेवक हैं समय समय नाल तुसी उन्हां नूं रख लेना कीता है। अते जेडे विरोधी हैं हरनाकस मार पचाया जड़ा हरनाकस शिव नूं मार के पचाया खत्म करता साड़ दिता उसका नामो निशान जड़ा सी खत्म कर दिता। गुरमुखान वो प्रतीत है हर जियो। जेड़े गुरमुख पुरख है उन्होंने वाहिगुरु परमेश्वर ते प्रतीत भरोसा है। एक प्रीत हुंदी है ते एक प्रतीत हुंदी है। प्रीत नाम है प्रेम का प्रतीत नाम है भरोसे का। कई वाहिगुरु ना थोड़ा बहुत प्यार तो करते हैं संकट आ जाए फिर भरोसा टुट जाता जा मन की भावना ना पूरी होए फिर निशर्दक हो जाना। पर जड़ा गुरमुख है असली प्रीत तो फिर संकट च ही परखी जाती है। जड़ा संकट विच भी श्रद्धावान रहे वो ही पूरा सिख है। जड़े गुरमुख है उन्होंने परमेश्वर के उत्ते प्रतीत है भरोसा है। मनमुख भरम भुलाया जड़े वो मनमुख भरम भुले हुए है उन्होंने कदे गुरु महाराज के उपर भरोसा ही नहीं बजदा। वो बतौर एक धर्म शास्त्र देखते है वो गुरु ग्रंथ साहब गुरु रूप च नहीं देखते। पर जड़े गुरमुख है उन्हां दी भावना बड़ी दृढ़ है ते सतगुरु की बाणी सत स्वरूप है ऐसी उन्हां दी भावना हुंदी है। मनमुख भरमां दे विच भुले हुए हन। हर जी एह तेरी वडियाई हे हरि जियो। वाहिगुरु परमेश्वर जियो ये तेरी वडियाई बहुत वड्डी है। तेरी वडियाई इसे गल विच है वो केड़ा वचन भगतां की पैज रख तू स्वामी। जड़े भगत जन हन उन्हां दी पैज लाज इज्जत सदा वास्ते आप जी रखदे हो। ये सारयां दे स्वामी नाथ मालक भगत तेरी सरण आई। जड़े भगत है उन्हां दा लक्षण की है वो सदा वास्ते परमेश्वर की शरण विच रहिंदे है। सरण नाथ तोरियं अवार लाज मोरियं जित्यो सरण आयो हैं तित्यो राख लयो हैं। बिना सरण ताकी नहीं और ओटंग लिखे जंतर केते पढ़े मंत्र कोटंग। बचेगा न कोई करे काल चोटंग जित्यो सरण आयो हैं तित्यो राख लयो हैं। जड़ा भी उसकी शरण विच आउंदा है उसकी लज्जा रखदे हैं। निरपकन्या के पारनिक पया भेखतारी कामारथी स्वार्थी वाकी पैज सवारी। तब गुण कहां जगत गुरा जो कर्म न नस सिंह सरण कथ जाइए जो जंबल ग्रस। एक बूंद जल कारण चातरक दुख पावे प्राण जो था कह तिरने को कैसे ब्रह्मावो। बूढ़ में नौका मिले को काहे चढ़ावो। डुबण तो बाद कहते बेड़ी मिलेगी फिर की लाभ होगा। इस वास्ते जदों भरोसा आ जाता ਔਰ ਇੱਥੇ ਆ ਕੇ ਮਨ ਖੜ ਜਾਂਦਾ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਏ ਨਾ ਬੋਰਾ ਔਸਰ ਲੱਜਾ ਰਾਖ ਜੋ ਸਦਨਾ ਜਾਂ ਤੋਰਾ ਪ੍ਰਾਣ ਜੋ ਥਾਕੇ ਫਿਰ ਨਹੀਂ ਕਹ ਕੈਸੇ ਬਿਰਮਾਵਾ ਬੁੜ ਮੋਏ ਨੌਕਾ ਮਿਲੇ ਕਹ ਕਾਹੇ ਚੜਾਵਾ ਸੋ ਇਸੇ ਤਰ੍ਹਾਂ ਹੁਣ ਸ਼ੇਰ ਦੀ ਸ਼ਰਨ ਵਿੱਚ ਜਾ ਕੇ ਗਿੱਦੜਾਂ ਦਾ ਕੀ ਡਰ ਹੈ ਸਿੰਘ ਸਰਨ ਕੱਤ ਜਾਈਏ ਜੋ ਜੰਭਵ ਵਿਰਾਸਾ ਹੁਣ ਜਾਤਰਕ ਪਪੀਹਾ ਇੱਕ ਸੁਆਂਤੀ ਬੂੰਦ ਨੂੰ ਤਰਸਦਾ ਉਹ ਮਿਲੀ ਨਹੀਂ ਬਾਅਦ ਚ ਭਾਵੇਂ ਸਮੁੰਦਰ ਮਿਲ ਜਾਏ ਮਰਨ ਤੋਂ ਕੀ ਫਾਇਦਾ ਏਕ ਬੂੰਦ ਜਲ ਕਾਰਨ ਚਾਤਰਕ ਦੁੱਖ ਪਾਵੈ ਪ੍ਰਾਣ ਵੈ ਸਾਗਰ ਮਿਲੈ ਫੁਨ ਕਾਮਨਾ ਆਵੈ ਪ੍ਰਾਣ ਜੋ ਥਾਕਿਆ ਸਿਰ ਨਹੀਂ ਕਹੋ ਕੈਸੇ ਬਿਰਮਾਵੋ ਬੂਡ ਮੋਏ ਨੌਕਾ ਮਿਲੇ ਕਹੋ ਕਾਹੇ ਚੜਾਵੋ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨਾ ਮੋਰਾ ਔਸਰ ਲਜਾ ਰਾਖ ਲਿਹੋ ਸਦਨਾ ਜਨ ਤੋਰਾ ਸਦਨੇ ਦਾ ਫਿਰ ਭਰੋਸਾ ਸੀ ਭਰੋਸਾ ਕਰਕੇ ਉਹਦੀ ਪਰਮੇਸ਼ਰ ਨੇ ਲਾਜ ਰੱਖੀ ਹੈ ਇਸੇ ਤਰ੍ਹਾਂ ਜਿਹੜੇ ਭਗਤ ਜਨ ਹੈ ਉਹਨਾਂ ਦੀ ਸਦਾ ਉਹ ਲਾਜ ਰੱਖਦਾ ਭਗਤ ਜਿਹੜੇ ਹੈ ਉਹਨਾਂ ਦੀ ਸ਼ਰਨ ਚ ਰਹਿੰਦੇ ਹੈ ਸਦਨਾ ਉਹਨਾਂ ਕਸਾਈ ਸੀ ਤੇ ਬਾਦਸ਼ਾਹ ਨੇ ਉਸ ਤੋਂ ਮਾਸ ਮੰਗਿਆ ਦਿੰਦਾ ਬੜਿਆ ਮੁੱਕ ਗਿਆ ਹੁਣ ਉਸਨੇ ਕਿਹਾ ਕਿ ਬੱਕਰੇ ਨੂੰ ਧੋਣ ਤੋਂ ਵੜਿਆ ਤੇ ਇਸ ਤਰ੍ਹਾਂ ਇਹ ਸਾਰਾ ਰਾਤ ਖਰਾਬ ਹੋਏਗਾ ਉਸਨੇ ਵੀ ਉਹਦੇ ਨਾਲ ਕੋਈ ਨਜਾਇਜ਼ ਢੰਗ ਨਾਲ ਮਾਸ ਕੱਟਣ ਵਾਸਤੇ ਕੋਈ ਵਿਚਾਰ ਬਣਾਏ ਤੇ ਸਾਖੀਕਾਰ ਦੱਸਦੇ ਹੈ ਕਿ ਪਰਮੇਸ਼ਰ ਆਪੇ ਹੀ ਜੋ ਭਲਾ ਕਰਨਾ ਕੋਈ ਲੀਲਾ ਵਰਤਾਉਂਦਾ ਬੱਕਰਾ ਜਿਹੜਾ ਸੀ ਖੜਾ ਕੇ ਹੱਸਿਆ ਤੂੰ ਹੱਸਿਆ ਵੀ ਅੱਗੇ ਕਈ ਵਾਰੀ ਤੈਂ ਧੋਣਾ ਵੜੀਆਂ ਕਈ ਵਾਰੀ ਮੈਂ ਤੂੰ ਅੱਜ ਨਵੀਂ ਭਾਜੀ ਚਾੜਨ ਲੱਗਾ ਇਸ ਨੇ ਰਾਜੇ ਨੂੰ ਜਵਾਬ ਦੇ ਦਿੱਤਾ ਰਾਜੇ ਨੇ ਕਿਹਾ ਹੁਣ ਕਸਾਈ ਬਾਦਸ਼ਾਹ ਨੂੰ ਜਵਾਬ ਦਿੰਦੇ ਆ ਤੇ ਪਰਜਾ ਤੇ ਇਸ ਤਰ੍ਹਾਂ ਕਿਵੇਂ ਹੁਕਮ ਚੱਲੇਗਾ ਉਹਨੇ ਫਿਰ ਸਦਨ ਨੂੰ ਵੀ ਦੋ ਦੀਵਾਰਾਂ ਵਿੱਚ ਚੁਣ ਕੇ ਇਹਨੂੰ ਕਤਲ ਕਰ ਦਿਓ ਇਸ ਨੇ ਫਿਰ ਜਦੋਂ ਅਰਦਾਸ ਕੀਤੀ ਕਿ ਜੀਵਾਂ ਦੀ ਦਇਆ ਵਾਸਤੇ ਮੈਂ ਕੀਤਾ ਏ ਤੇ ਕਿਰਪਾ ਕਰੋ ਆਇੰਦਾ ਸਾਰੀ ਜ਼ਿੰਦਗੀ ਮੈਂ ਹੁਣ ਤੇਰਾ ਭਜਨ ਸਿਮਰਨ ਕਰਾਂਗਾ ਉਸ ਵੇਲੇ ਕਹਿੰਦੇ ਪੰਚਾਲ ਦੀ ਸ਼ਕਲ ਵਿੱਚ ਝਟਕਾ ਪਿਆ ਕੰਧਾਂ ਡਿੱਗ ਪਈਆਂ ਬਾਦਸ਼ਾਹ ਵੀ ਭੈ ਪੀਤ ਹੋ ਗਿਆ ਇਹਨੂੰ ਛੱਡ ਦਿੱਤਾ ਗਿਆ ਫਿਰ ਸਦਨਾ ਜਗਨਨਾਥ ਦੀ ਯਾਤਰਾ ਚੱਲ ਪਿਆ ਰਸਤੇ ਕਿਤੇ ਵਿਸ਼ਰਾਮ ਕੀਤਾ ਤੇ ਕਿਤੇ ਰਿਹਾ ਉਹ ਪਰਿਵਾਰ ਦੇ ਵਿੱਚ ਬੀਬੀ ਸੀ ਤੇ ਉਸ ਦੀ ਕੋਈ ਗੈਰ ਦ੍ਰਿਸ਼ਟੀ ਸਦਨਾ ਆਪਣੇ ਕਰਮ ਧਰਮ ਚ ਪੂਰਾ ਰਿਹਾ ਉਹ ਆਪਣੇ ਪਤੀ ਦਾ ਸਿਰ ਕੱਟ ਕੇ ਲੈ ਆਈ ਕੀ ਤੋਂ ਡਰਦਾ ਹੈ ਇਸ ਨੇ ਕਿਹਾ ਮੈਂ ਅੱਗੇ ਕਿੱਥੋਂ ਬਚ ਕੇ ਆਇਆ ਨਵਾਂ ਕੁਝ ਕਾਰਨ ਬਣ ਗਿਆ ਇਹ ਧਰਮ ਤੇ ਕਾਇਮ ਰਿਹਾ ਉਸਨੇ ਰੌਲਾ ਪਾਤਾ ਇਹਦੇ ਪਿੱਛੇ ਮੈਂ ਪਤੀ ਦਾ ਵੀ ਸਿਰ ਵੱਢਿਆ ਸੋ ਲੋਕ ਇਕੱਠੇ ਹੋ ਗਏ ਝੂਠ ਦਾ ਪਲੰਦਾ ਬਣਾਇਆ ਕਿ ਮੇਰੇ ਪਤੀ ਦਾ ਇਹਨੇ ਸਿਰ ਵੱਢਿਆ ਜਦੋਂ ਨਿਆ ਗਿਆ ਉਹ ਕਹਿੰਦੇ ਇਹਦਾ ਸਿਰ ਕੱਟਿਆ ਤੇ ਦੋਖੀ ਭੋਗਿਆ ਗੁੱਟ ਵੱਢ ਦਿਓ ਦੋਨੋਂ ਗੁੱਟ ਵੱਢ ਦਿੱਤੇ ਇਹ ਵਿਚਾਰਾ ਉੱਥੇ ਚਲੇ ਗਿਆ ਕਿਤੋਂ ਪੱਟੀ ਆਦਿ ਕਰਾਈ ਜਿਹੜੇ ਜਗਨਨਾਥ ਦੇ ਮੰਦਰ ਜਾ ਕੇ ਇਸਨੇ ਫਿਰ ਜਿਹੜਾ ਹੁਣ ਸ਼ਬਦ ਮੈਂ ਪੜਿਆ ਅਰਦਾਸ ਕੀਤੀ ਤੇ ਦੋਨੋਂ ਉਹ ਜਿਹੜੇ ਗੁੱਟ ਸੀ ਰਗੜੇ ਤੇ ਦੱਸਦੇ ਦੇ ਦੋਨੋਂ ਹੱਥ ਸਾਬਤ ਹੋ ਗਏ ਉੱਥੋਂ ਹੋ ਗਿਆ ਕਿ ਸਦਨਾ ਭਗਤ ਬਣ ਗਿਆ ਸੋ ਇਸ ਵਾਸਤੇ ਜਦੋਂ ਭਾਈ ਉਹਦਾ ਕੋਈ ਆਸਰਾ ਲੈਂਦਾ ਪਰਮੇਸ਼ੁਰ ਉਹਦੀ ਲਾਜ ਰੱਖਦੇ ਹਨ ਭਗਤ ਤੇਰੀ ਸਰਣ ਆਈ ਭਗਤ ਤੇਰੀ ਸ਼ਰਨ ਵਿੱਚ ਹਨ ਰਹਾਓ ਭਗਤਾਂ ਨੂੰ ਜਮ ਜੋਹੇ ਨਾ ਸਾਕੈ ਜਿਹੜੇ ਭਗਤ ਆ ਉਹਨਾਂ ਦੇ ਰਸਤੇ ਨੂੰ ਜਿਹੜਾ ਜਮ ਰਾਜ ਹੈ ਉਹ ਜੋ ਨਹੀਂ ਸਕਦਾ ਦੇਖ ਨਹੀਂ ਸਕਦਾ ਭਗਤੀ ਕਰਨਾ ਬਖਸ਼ਾਂ ਤਾਂ ਬਹੁਤ ਹੁੰਦੀਆਂ ਪਰ 14 ਮੁੱਖ ਚੀਜ਼ਾਂ ਜਿਹੜੀਆਂ ਪ੍ਰਾਪਤ ਹੁੰਦੀਆਂ। ਇੱਕ ਤਾਂ ਉਸ ਵਿਅਕਤੀ ਦਾ ਤੇਜ ਬਹੁਤ ਵੱਧ ਜਾਂਦਾ, ਦੂਸਰਾ ਪਵਿੱਤਰਤਾ ਆ ਜਾਂਦੀ ਹੈ, ਤੀਸਰਾ ਫਿਰ ਆਤਮਕ ਬਲ ਬਣ ਜਾਂਦਾ, ਚੌਥਾ ਮਨ ਦੀ ਵਿਰਤੀ ਆਨੰਦ ਵਿੱਚ ਰਹਿੰਦੀ ਹੈ, ਪੰਜਵਾਂ ਹਿਰਦੇ ਵਿੱਚ ਸ਼ਾਂਤੀ ਆ ਜਾਂਦੀ ਹੈ, ਤੇ ਫਿਰ ਨਿਰਭੈਤਾ ਆ ਜਾਂਦੀ ਹੈ, ਪ੍ਰੇਮ ਨਾਲ ਹਿਰਦਾ ਭਰ ਜਾਂਦਾ, ਨਿਸ਼ਚਿੰਤਤਾ ਚਿੰਤਾ ਤੋਂ ਰਹਿਤ ਹੋ ਜਾਂਦਾ, ਮਨ ਜਿਹੜਾ ਹਰ ਵੇਲੇ ਸਥਿਰ ਰਹਿੰਦਾ, ਸੱਚ ਉਹਦੇ ਮਨ ਦੇ ਵਿੱਚ ਨਿਵਾਸ ਕਰਦਾ ਹੈ, ਸੰਤੋਖ ਆ ਜਾਂਦਾ ਬਿਰਤੀ ਵਿੱਚ, ਬਿਰਤੀ ਅੰਤਰਮੁਖੀ ਹੋ ਜਾਂਦੀ ਹੈ, ਕਾਮ ਕ੍ਰੋਧ ਲੋਭ ਹੰਕਾਰ ਦਾ ਨਾਸ ਹੋ ਜਾਂਦਾ, ਹਿਰਦੇ ਚ ਆਤਮਾ ਗਿਆਨ ਦੀ ਉਪਲਬਧੀ ਹੋ ਜਾਂਦੀ ਹੈ। ਇਹ 14 ਗੁਣ ਆ ਜਿਹੜਾ ਬੰਦਗੀ ਕਰਨ ਵਾਲਾ ਪੁਰਸ਼ ਹੈ ਉਹਦੇ ਵਿੱਚ ਸਾਧ ਸੰਗਤ ਜੀ ਪ੍ਰਗਟ ਹੋ ਜਾਂਦੇ ਆ। ਭਾਈ ਨੰਦ ਲਾਲ ਸਾਹਿਬ ਕਹਿੰਦੇ, ਈ ਵਜੂਦੇ ਪਾਕ ਪਾਕ ਅਸ ਯਾਦ ਅਸਤ ਜਾ ਕੇ ਹਿੰਸਾ ਔਰ ਮਜ ਹਰੇ ਬੇਨਿਆਦ ਅਸਤ। ਭਾਵੇਂ ਕਹਿੰਦੇ ਜਿਹੜਾ ਸਰੀਰ ਹੈ ਇਹ ਪੰਜਾਂ ਤੱਤਾਂ ਦੀ ਮਿੱਟੀ ਤੋਂ ਬਣਿਆ, ਇਹਦੇ ਵਿੱਚ ਅਨੇਕ ਪ੍ਰਕਾਰ ਦੇ ਆਪਣੇ ਮਲ ਮੂਤਰ ਹੈਗੇ ਆ, ਗੰਧ ਆ, ਪਵਿੱਤਰ ਆ, ਪਰ ਪ੍ਰਭੂ ਦੇ ਭਜਨ ਕਰਨ ਨਾਲ ਇਹ ਦੇਹੀ ਜਿਹੜੀ ਹੈ ਇਹ ਪਵਿੱਤਰ ਹੋ ਜਾਂਦੀ ਹੈ। ਇਸ ਵਾਸਤੇ ਜਿਹੜੀ ਦੇਹ ਹੈ ਇਹ ਨਾਮ ਜਪਣ ਵਾਸਤੇ ਮਿਲੀ ਹੈ, ਬਾਕੀ ਭੋਗ ਜੁਨੀ ਆ, ਇਹ ਕਰਮ ਜੁਨੀ ਹੈ, ਕਰਮਾਂ ਦਾ ਫਲ ਭੋਗ ਵੀ ਰਹੇ ਹਾਂ, ਨਵੇਂ ਕਰਮ ਜਿਹੜੇ ਉਹ ਅਸੀਂ ਕਰ ਸਕਦੇ ਹਾਂ। ਦੇਵਤੇ ਵੀ ਭੋਗ ਜੁਨੀ ਆ, ਉਹ ਪੁੰਨਮਈ ਭੋਗ ਜੁਨੀ ਆ, ਤੇ ਬਾਕੀ ਜਿੰਨੀਆਂ ਜੁਨੀਆਂ ਇਹ ਪਾਪਮਈ ਭੋਗ ਜੁਨੀ ਆ, ਇਹ ਮਨੁੱਖ ਜਿਹੜਾ ਕਰਮ ਜੁਨੀ ਆ। ਇਸ ਦੇਹੀ ਕੋ ਸਿਮਰਾ ਦੇਵ ਸੋ ਦੇਹੀ ਭਜ ਹਰ ਕੀ ਸੇ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ। ਇਹਦਾ ਲਾਹਾ ਲੈਣਾ ਚਾਹੀਦਾ, ਸਮੇਂ ਦੀ ਕਦਰ ਕਰਨੀ ਚਾਹੀਦੀ ਹੈ, ਵੱਧ ਤੋਂ ਵੱਧ ਸੇਵਾ ਵਾਲਾ ਭਾਵ, ਸਿਮਰਨ ਵਾਲਾ ਭਾਵ, ਸਤਸੰਗ ਦਾ ਲਾਭ ਲੈਣਾ ਚਾਹੀਦਾ। ਰਹਾਓ ਭਗਤਾਂ ਨੂੰ ਜਮ ਜੂਹੇ ਨਾ ਸਾਕੈ ਕਾਲ ਨਾ ਨੇੜੈ ਜਾਈ। ਭਗਤਾਂ ਨੂੰ ਜਮ ਰਾਜ ਜਿਹੜਾ ਜਮ ਦੇ ਦੂਰ ਤੋਂ ਨਹੀਂ ਦੇਖ ਸਕਦੇ, ਕਾਲ ਉਹਨਾਂ ਦੇ ਨੇੜੇ ਨਹੀਂ ਜਾਂਦਾ, ਉਹਨਾਂ ਦਾ ਜਿਹੜਾ ਮਰਨਾ ਉਹ ਆਪਣੇ ਅਧੀਨ ਹੋ ਜਾਂਦਾ, ਕਿਉਂਕਿ ਪ੍ਰਭੂ ਪਰਮੇਸ਼ਰ ਨੂੰ ਉਹਨਾਂ 'ਚ ਬਰਕਤੇ ਐਸੀ ਰੱਖ ਦਿੱਤੀ ਹੁੰਦੀ ਹੈ। ਭੀਸ਼ ਪਿਤਾਮਾ ਜਦੋਂ ਮਹਾਂਭਾਰਤ ਦੇ ਯੁੱਧ ਵਿੱਚ ਪਏ ਹੈ, ਪੰਡਿਤ ਕਹਿਣ ਲੱਗੇ ਹੁਣ ਤਾਂ ਸੂਰਜ ਉਤਰਾਇਣ ਦਖਾਇਣ ਵਿੱਚ ਹੈ, ਕਿੰਨੇ ਦਿਨ ਰਹਿਣਾ? ਕਹਿੰਦੇ ਇੰਨੇ ਦਿਨ। ਕਹਿੰਦੇ ਲਓ ਮੈਂ ਉਨੇ ਦਿਨ ਸਰੀਰ ਹੀ ਨਹੀਂ ਛੱਡਦਾ, ਬਾਣਾ ਨਾਲ ਸਾਰਾ ਸਰੀਰ ਬਿੰਨਿਆ ਹੋਇਆ ਸੀ। ਸੋ ਇਸ ਵਾਸਤੇ ਜਿਹੜਾ ਕਾਲ ਹੈ ਉਹ ਵੀ ਨੇੜੇ ਨਹੀਂ ਜਾਂਦਾ, ਕਿਉਂਕਿ ਉਹ ਅਕਾਲ ਦੀ ਜੀ ਨਹੀਂ ਸ਼ਰਨ ਲੈ ਰਹੇ। ਬਾਬਾ ਦੀਪ ਸਿੰਘ ਦਾ ਪ੍ਰਸੰਗ ਪੜ੍ਹੋ, ਉਹ ਅਕਾਲ ਦੀ ਸ਼ਰਨ ਵਿੱਚ ਚਲੇ ਗਏ। ਸੰਮਣ ਭੂਸਣ ਦਾ ਪ੍ਰਸੰਗ ਪੜ੍ਹ ਲੈਣਾ, ਕੇਵਲ ਰਾਮ ਨਾਮ ਮਨ ਵਸਿਆ, ਕੇਵਲ ਸ਼ੁੱਧ ਇੱਕੋ ਇੱਕ ਰਮੇ ਹੋਏ ਰਾਮ ਦਾ ਨਾਮ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ। ਨਾਮੇ ਹੀ ਮੁਕਤ ਪਾਈ, ਨਾਮ ਦੁਆਰਾ ਹੀ ਉਹ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਹਨ। ਰਿਧ ਸਿੱਧ ਸਭ ਭਗਤਾਂ ਚਰਣੀ ਲਾਗੀ, ਰਿਧ ਹੁੰਦਾ ਥੋੜਾ ਭੋਜਨ ਬਣਾ ਕੇ ਰੱਖ ਲੈਣਾ, ਉਹ ਵਰਤਾਈ ਜਾਂ ਮੁੱਕੇ ਹੀ ਨਾ, ਐਸੀ ਬਰਕਤ ਪਰਮੇਸ਼ਰ ਵੱਲੋਂ ਨਾਮ ਜਪਣਿਆਂ ਨੂੰ ਮਿਲ ਜਾਂਦੀ ਹੈ, ਆਤਮਾ ਰੂਪੀ ਸਿੱਧੀ ਵੀ ਪ੍ਰਾਪਤ ਕਰ ਲੈਂਦੇ ਹੈ, ਨਿੱਧੀ ਮਾਇਆ ਪਦਾਰਥਾਂ 'ਚ ਵੀ ਤੋਟ ਨਹੀਂ ਆਉਂਦੀ। ਇਹ ਸਾਰੀਆਂ ਚੀਜ਼ਾਂ ਬੰਦਗੀ ਕਰਨ ਵਾਲਿਆਂ ਦੇ ਚਰਨ ਹੀ ਲੱਗਦੀਆਂ ਹਨ। ਗੁਰ ਕੈ ਸਹਿਜ ਸੁਭਾਈ, ਗੁਰੂ ਦੇ ਸ਼ਬਦ ਦੀ ਕਮਾਈ ਕਰਨ ਸਹਿਜ ਸੁਭਾਵ ਕੇ, ਸੁਤੇ ਸਿੱਧੇ ਇਹ ਦਾਤਾਂ ਜਿਹੜੀਆਂ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਆ। ਜਿਵੇਂ ਸਮੁੰਦਰ ਦੇ ਵਿੱਚ ਵੇਵਸ ਜਿਹੜੀਆਂ ਲਹਿਰਾਂ ਉਹ ਕੁਦਰਤੀ ਪੈਦਾ ਹੋ ਜਾਂਦੇ ਆ, ਸੂਰਜ ਚੋਂ ਪ੍ਰਕਾਸ਼ ਕੁਦਰਤੀ ਨਿਕਲਦਾ, ਫੁੱਲਾਂ ਚੋਂ ਸੁਗੰਧੀ, ਇਸ ਤਰ੍ਹਾਂ ਬੰਦਗੀ ਵਾਲਿਆਂ ਦੇ ਵਿੱਚੋਂ ਐਸੀਆਂ ਬਰਕਤਾਂ ਜਿਹੜੀਆਂ ਉਹ ਸੁਭਾਵਕ ਹੀ ਪ੍ਰਗਟ ਹੁੰਦੀਆਂ ਰਹਿੰਦੀਆਂ ਹਨ। ਮਨਮੁਖਾਂ ਨੂੰ ਪ੍ਰਤੀਤ ਨਾ ਆਵੇ, ਜਿਹੜੇ ਮਨਮੁਖ ਲੋਕ ਹੈ ਉਹਨਾਂ ਨੂੰ ਪ੍ਰਤੀਤ ਨਹੀਂ ਆਉਂਦੀ, ਯਕੀਨ ਨਹੀਂ ਵੱਜਦਾ। ਤੇ ਲੁਧਿਆਣੇ ਜ਼ਿਲ੍ਹੇ ਚ ਪਿੰਡ ਹੈ ਜਰਗ ਦੇ ਨੇੜੇ, ਉਹ ਪਿੰਡ ਦਾ ਨਾਂ ਹੈ ਜਲਾਜਨ। ਉੱਥੇ ਦਾ ਸੂਬੇਦਾਰ ਸੀ, ਉਹਦਾ ਭਰਾ ਜੀਵਨ ਸਿੰਘ, ਦੋ ਸ਼ਾਦੀਆਂ ਕੀਤੀਆਂ ਤੇ ਬੱਚਾ ਨਹੀਂ ਸੀ। ਜਦੋਂ ਫੌਜ ਵਾਲੇ ਉੱਧਰ ਜਾਂਦੇ ਸੀ ਫਰੰਟੀਅਰ ਦੇ ਇਲਾਕੇ ਚ, ਹੋਤੀ ਮਰਦਾਨ ਮਰਦਾਨ ਛਾਉਣੀ ਸੀ ਤੇ ਹੋਤੀ ਨਗਰ ਦੇ ਵਿੱਚ ਸੰਤ ਬਾਬਾ ਕਰਮ ਸਿੰਘ ਜੀ ਉਹਨਾਂ ਦਾ ਸਥਾਨ ਸੀ। ਉਹ ਸਿੱਖ ਰਾਜ ਚ ਭਰਤੀ ਹੋਏ ਹੈ ਤੇ ਦਸਮ ਗੁਰੂ ਜੀ ਨੇ ਉਹਨਾਂ ਦੀ ਜਗ੍ਹਾ ਡਿਊਟੀ ਦਿੱਤੀ। ਉੱਥੋਂ ਫਿਰ ਉਹ ਫੌਜ ਦਾ ਤਿਆਗ ਕਰਕੇ ਬੰਦਗੀ ਵਿੱਚ ਡਟ ਗਏ ਸੀ। ਉਹਨਾਂ ਦੀ ਜਗ੍ਹਾ ਉਸ ਵੇਲੇ ਬਾਬਾ ਆਇਆ ਸਿੰਘ ਜੀ ਉਸ ਇਲਾਕੇ ਚ ਸੇਵਾ ਨਿਭਾਉਂਦੇ ਸੀ। ਉਹ ਸੂਬੇਦਾਰ ਮੇਜਰ ਆਪਣੇ ਭਰਾ ਨੂੰ ਕਹਿਣ ਲੱਗਾ ਵੀ ਤੂੰ ਉੱਥੇ ਮਹਾਂਪੁਰਖਾਂ ਨੂੰ ਬੇਨਤੀ ਕਰ, ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਆ, ਸ਼ਾਇਦ ਤੇਰੀ ਜੜ ਲੱਗ ਜਾਏ। ਉਹ ਕਹਿੰਦਾ ਬਹੁਤ ਜਗ੍ਹਾ ਗਿਆ, ਕਿਤੇ ਖੈਰ ਨਹੀਂ ਪਈ। ਤੇ ਹੁਣ ਉਮਰ ਵੀ ਵਡੇਰੀ ਹੋ ਗਈ ਹੈ, ਮੁਸ਼ਕਲ ਹੀ ਹੈ। ਕਹਿਣ ਲੱਗਾ ਫਿਰ ਐਂ ਘਰ ਤੂੰ ਕਾਰਡ ਹੀ ਪਾ ਦੇ ਕਿ ਗੁਰੂ ਨਾਨਕ ਪਾਤਸ਼ਾਹ ਘਰ ਆ, ਮਹਾਂਪੁਰਖ ਹੋ, ਮੇਰੇ ਪੁੱਤਰ ਦੀ ਰਾਤ ਹੋ ਜਾਏ। ਉਹ ਕਹਿੰਦਾ ਤੂੰ ਤਾਂ ਮਸ਼ਕਰੀਆਂ ਕਰਦਾ, ਮੈਂ ਦੱਸੋ ਆ ਚਿੱਠੀਆਂ ਨਾ ਕਿਵੇਂ ਹੋਏਗਾ। ਉਹ ਜੀ ਕਾਰਡ ਲੈ ਆ, ਕਹਿੰਦਾ ਲੈ ਤੇਰੇ ਵੱਲੋਂ ਅੱਖਰ ਵੀ ਮੈਂ ਹੀ ਲਿਆ ਦਿੰਦਾ। ਚਿੱਠੀ ਪਾ ਦਿੱਤੀ, ਧੀਏ ਨੂੰ ਚਿੱਠੀ ਮਿਲੀ ਤੇ ਬਾਬਾ ਆਇਆ ਸਿੰਘ ਜੀ ਬੜੇ ਹੱਸੇ। ਤੇ ਕਮਾਲ ਦੀ ਗੱਲ ਆ ਵੀ ਲੋਕ ਹੁਣ ਗੁਰੂ ਘਰ ਚ ਆ ਕੇ ਵੀ ਅਰਦਾਸ ਕਰਾਉਣ ਲਈ ਤਿਆਰ ਨੇ, ਹੁਣ ਤਾਂ ਚਿੱਠੀਆਂ ਨਹੀਂ ਬੱਚੇ ਮੰਗਣ ਲੱਗ ਪਏ। ਕਮਾਲ ਦੀ ਗੱਲ ਹੈ। ਉਹ ਕਹਿਣ ਲੱਗੇ ਚਲੋ ਹੁਣ ਆਸ ਧਾਰ ਕੇ ਉਹ ਪੰਜਾਬ ਚੋਂ ਚਿੱਠੀ ਆਈ ਹੈ, ਲਿਖ ਦਿਓ। ਉਹ ਪੋਠਵਾਰੀ ਬੋਲੀ, ਗੁਰੂ ਨਾਨਕ ਭਰੀ ਕਰ ਸੀ ਭਲਾ ਹੋ ਜਾ ਸੀ। ਚਿੱਠੀ ਦਾ ਜੀ ਜਵਾਬ ਆ ਗਿਆ। ਆਉਂਦੇ ਸਾਲ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹੋਈ ਤੇ ਪੁੱਤਰ ਦੀ ਦਾਤ ਪ੍ਰਾਪਤ ਹੋ ਗਈ। ਹੁਣ ਜੋ 40 ਦਿਨ ਤੋਂ ਬਾਅਦ ਮੱਥਾ ਟਿਕਾਉਣ ਵਾਸਤੇ ਉੱਥੇ ਪਹੁੰਚਾ, ਸਾਰੀ ਗੱਲ ਦੱਸੀ। ਦੂਜੀ ਜਿਹੜੀ ਬੀਬੀ ਸੀ ਉਹ ਬੜੀ ਅਰਦਾਸ ਵੀ ਇਹਦੇ ਪੁੱਤਰ ਹੋ ਗਿਆ ਤੇ ਹੁਣ ਮੇਰਾ ਸਤਿਕਾਰ ਨਹੀਂ ਹੋਣਾ। ਤੇ ਬਾਬਾ ਜੀ ਕਹਿਣ ਲੱਗੇ ਤੂੰ ਵੀ ਅਰਦਾਸ ਨਾ ਹੋ, ਕਿੱਡੀ ਦੂਰੋਂ ਤੁਸੀਂ ਪੰਜਾਬ ਚੋਂ ਆਏ ਹੈ, ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਆ, ਆਉਂਦੇ ਸਾਲ ਤੇਰੇ ਵੀ ਕਿਰਪਾ ਹੋ ਜਾਏਗੀ। ਉਹ ਜਲਾਜਨ ਪਿੰਡ ਆ ਜਰਗ ਦੇ ਨੇੜੇ, ਉੱਥੇ ਉਹਨਾਂ ਦੀ ਪੀੜ੍ਹੀ ਚੱਲਦੀ ਹੈ। ਸੋ ਇਹ ਗੁਰੂ ਨਾਨਕ ਪਾਤਸ਼ਾਹ ਦਾ ਘਰ ਪਈ ਐਸਾ ਹੈ, ਇਸ ਘਰੋਂ ਕੋਈ ਖਾਲੀ ਨਹੀਂ ਜਾਂਦਾ। ਹੁਣ ਦੇਖੋ ਉਹਦੀ ਕੋਈ ਐਡੀ ਭਾਵਨਾ ਵੀ ਨਹੀਂ ਚਿੱਠੀ ਦੁਆਰਾ ਹੀ, ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਚ ਕੀਤੀ ਹੋਈ ਅਰਦਾਸ ਵਿਅਰਥ ਨਹੀਂ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਸਹਿਜ ਸੁਭਾਵਕ ਹੀ ਬੰਦਗੀ ਵਾਲਿਆਂ ਦੇ ਬਚਨ ਪੂਰੇ ਹੋ ਜਾਂਦੇ ਆ। ਮਨਮੁਖਾਂ ਨੂੰ ਪ੍ਰਤੀਤ ਨਾ ਆਵੇ, ਅੰਤਰ ਲੋਭ ਸੁਆਓ। ਜਿਹੜੇ ਮਨਮੁਖ ਬੰਦੇ ਆ ਉਹਨਾਂ ਨੂੰ ਪ੍ਰਤੀਤ ਨਹੀਂ ਆਉਂਦੀ, ਭਰੋਸਾ ਨਹੀਂ ਵੱਜਦਾ, ਉਹਨਾਂ ਦੇ ਅੰਤਰ ਆਤਮੇ ਲੋਭ ਹੈ। ਔਰ ਇਸ ਪ੍ਰਕਾਰ ਲੋਭ ਰੂਪੀ ਸੁਆਓ ਪ੍ਰਯੋਜਨ ਹੈ ਤੇ ਬਿਨਾਂ ਮਤਲਬ ਤੇ ਉਹ ਗੱਲ ਨਹੀਂ ਕਰਦੇ। ਪਰ ਜਿਹੜੇ ਗੁਰਮੁਖ ਪਿਆਰੇ ਹੈ ਉਹਨਾਂ ਦਾ ਵਿਸ਼ਵਾਸ ਬੜਾ ਦ੍ਰਿੜ ਹੈ ਤੇ ਭਰੋਸੇ ਵਾਲੇ ਹੈ, ਉਹ ਗੁਰੂ ਮਹਾਰਾਜ ਦੇ ਚਰਨਾਂ ਤੇ ਸਿੱਧਕ ਔਰ ਭਰੋਸਾ ਰੱਖਦੇ ਹੈ, ਭਰੋਸੇ ਨੂੰ ਇਹ ਭਾਗ ਲੱਗ ਜਾਂਦੇ ਹੈ। ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ, ਜਿਹੜਾ ਗੁਰਮੁਖਾਂ ਦਾ ਸ਼ਬਦ ਸੀ ਉਸ ਦੁਆਰਾ ਹਿਰਦੇ ਦਾ ਜਿਹੜਾ ਭੇਦ ਸੀ ਭਰਮ ਸੀ ਉਹ ਖਤਮ ਨਹੀਂ ਕੀਤਾ। ਮਨ ਦੇ ਅੰਦਰ ਭੇਦ ਭਰਮ ਕਰ ਤੱਤ ਭਰਮ ਪੁੰਨ ਸੰਘ ਭਰਮ ਬਕਾਰ ਬ੍ਰਹਮ ਮਿੱਤਰ ਜਗ ਸਤ ਹੈ ਪੰਚੋ ਭਰਮ ਸੰਸਾਰ ਇਹ ਪੰਜ ਪ੍ਰਕਾਰ ਦਾ ਭਰਮ ਜਿਹੜਾ ਹੈ ਖਤਮ ਨਹੀਂ। ਅਥਵਾ ਭੇਦਿਓ ਆਪਣੇ ਹਿਰਦਾ ਨੂੰ ਹਿਰਦੇ ਦੇ ਵਿਕਾਰਾਂ ਨੂੰ ਹੀ ਬਿਨਿਆ ਜਿਹੜੇ ਭੇਦ ਪਾਉਣ ਵਾਲੇ ਸੀ ਗੁਰੂ ਨਾਲੋਂ ਪਰਮੇਸ਼ਰ ਨਾਲ ਨਾਸਤਕ ਪੁਰਖਾਂ ਦੀ ਜਿਹੜੀ ਪ੍ਰਸੰਗਤ ਸੀ ਉਹਦਾ ਤਿਆਗ ਨਹੀਂ ਕੀਤਾ ਬੁਰਾਈ ਨਹੀਂ ਛੱਡੀ। ਹਰ ਨਾਮ ਨਾ ਲਾਗਾ ਭਾਉ ਹਰੀ ਦੇ ਨਾਮ ਨਾਲ ਜਪਣ ਨਾਲ ਪ੍ਰੀਤੀ ਨਹੀਂ ਲੱਗੀ ਸਗੋਂ ਗੁਰੂ ਘਰ ਨਾਲ ਵਿਰੋਧ ਕਰਦੇ ਰਹੇ ਨਿੰਦਿਆ ਚੁਗਲੀਆਂ ਕਰਦੇ ਰਹੇ ਗੁਰੂ ਘਰ ਦੇ ਖਿਲਾਫ ਹੀ ਪ੍ਰਾਪੇਗੰਡਾ ਕਰਦੇ ਰਹੇ। ਐਸੇ ਲੋਕ ਮਨਮੁਖ ਹੁੰਦੇ ਆ ਕੂੜ ਕਪਟ ਪਾਜ ਲਹਿ ਜਾਸੀ ਉਹਨਾਂ ਦੇ ਅੰਦਰ ਕੂੜ ਹੈ ਕਪਟ ਹੈ ਛਲ ਹੈ ਜਿਹੜਾ ਝੂਠਾ ਹੀ ਪਾਜ ਵਡਿਆਈ ਬਣਾਈ ਹੈ ਉਹ ਇੱਕ ਦਿਨ ਲਹਿ ਜਾਂਦੀ ਹੈ ਕਿਉਂਕਿ ਮਨਮੁਖ ਫੀਕਾ ਅਲਾਓ ਮਨਮੁਖਾਂ ਦਾ ਜਿਹੜਾ ਬੋਲਣ ਉਹ ਫਿੱਕਾ ਹੈ ਉਹ ਚ ਕੋਈ ਰਸ ਨਹੀਂ ਉਹਨਾਂ ਦੀ ਅਲਾਪਚਾਰੀ ਅਲਾਓ ਮੈਨੇ ਅਲਾਪਚਾਰੀ ਫਿੱਕੀ ਹੈ ਜਿਹਵਾ ਰਸ ਨਹੀਂ ਰਾਈ ਕਿਉਂਕਿ ਅੰਦਰ ਕੋਈ ਸ਼ਰਧਾ ਨਹੀਂ ਭਗਤੀ ਨਹੀਂ ਫਿਰ ਲੋਕ ਵੀ ਉਹਨਾਂ ਦੀਆਂ ਗੱਲਾਂ ਤੋਂ ਯਕੀਨ ਕਰਨ ਹਟ ਜਾਂਦੇ ਆ ਜਿਹਦਾ ਗੁਰੂ ਘਰ ਦੇ ਨਿੰਦਕ ਹੈ ਫਿਰ ਖੜਦੇ ਨਹੀਂ ਉਹਨਾਂ ਕੋਲ ਇੰਨੀ ਕੋਈ ਚੰਗੀ ਗੱਲ ਤਾਂ ਕਰਨੀ ਨਹੀਂ ਗੁਰੂ ਘਰ ਦੇ ਖਿਲਾਫ ਹੀ ਵਚਨ ਕਰਨੇ ਉਹਨਾਂ ਦਾ ਬੋਲਣਾ ਫਿੱਕਾ ਹੈ ਅਲਾਪਚਾਰੀ ਫਿੱਕੀ ਹੈ। ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂ ਜਾਤਾ ਉਹ ਭਗਤਾਂ ਵਿੱਚ ਵਾਹਿਗੁਰੂ ਪਰਮੇਸ਼ਰ ਆਪ ਵਰਤਦਾ ਪਰਮੇਸ਼ਰ ਦੀ ਕਲਾ ਵਰਤਦੀ ਹੈ ਕਿਉਂਕਿ ਭਗਤੀ ਦੀ ਬਰਕਤ ਨਾਲ ਉਹਨਾਂ ਨੇ ਪਰਮੇਸ਼ਰ ਨੂੰ ਜਾਣ ਲਿਆ ਪਛਾਣ ਲਿਆ ਵੀ ਕੈਸਾ ਹੈ ਜੈਸਾ ਗੁਰੂ ਉਪਦੇਸਿਆ ਮੈਂ ਤੈਸੋ ਕਹਿ ਉਪਕਾਰ ਇਸ ਤਰ੍ਹਾਂ ਉਹਨਾਂ ਨੇ ਪਰਮੇਸ਼ਰ ਨੂੰ ਜਾਣ ਲਿਆ। ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਵਧਾਤਾ ਮਾਇਆ ਦਾ ਜਿਹੜਾ ਮੋਹ ਹੈ ਔਰ ਸਾਰੇ ਲੋਕਾਂ ਵਿੱਚ ਤੇਰੀ ਮਾਇਆ ਦਾ ਮੋਹ ਜਿਹੜਾ ਵਿਆਪ ਰਿਹਾ ਤੇ ਛਲਣੀ ਮਾਇਆ ਨੇ ਸਭ ਨੂੰ ਛਲਿਆ ਹੋਇਆ ਤੂੰ ਇੱਕੋ ਹੀ ਪੁਰਖ ਆ ਜਿਹੜਾ ਮਾਇਆ ਦੇ ਛਲ ਤੋਂ ਬਚਿਆ ਤੂੰ ਪਾਪਾਂ ਤੋਂ ਰੱਖ ਰੱਖਿਆ ਕਰਨ ਵਾਲਾ ਪੁਰਖ ਰੂਪੀ ਪਰਮਾਤਮਾ ਸਾਰਿਆਂ ਦਾ ਪੌਰਸ਼ ਕਰਨ ਵਾਲਾ ਵਧਾਤਾ ਵਿਧੀਆਂ ਨੂੰ ਮਿਲਣ ਵਾਲਾ ਹਉਮੈ ਮਾਰ ਮਨਸਾ ਮਨਹਿ ਸਮਾਣੀ ਗੁਰ ਕੈ ਸ਼ਬਦ ਪਛਾਤਾ ਉਹਨੇ ਹਉਮੈ ਨੂੰ ਮਾਰ ਲਿਆ ਨਾਮ ਰੂਪੀ ਬੂਟੇ ਨਾਲ ਮਨ ਦੀਆਂ ਜਿਹੜੀਆਂ ਮਨਸਾ ਸੀ ਇੱਛਾ ਅਸ਼ੁੱਧ ਮਨ ਚ ਪੈਦਾ ਹੁੰਦੀਆਂ ਸੀ ਜਿਹੜੇ ਮਨ ਸ਼ੁੱਧ ਹੋ ਗਿਆ ਉਹ ਵਿੱਚੇ ਖਤਮ ਹੋ ਗਈਆਂ ਸਾਰੀਆਂ ਕਾਮਨਾਵਾਂ ਨਿਸ਼ਕਾਮਤਾ ਜਲੇ ਆ ਜਾਂਦੀ ਖਤਮ ਹੋ ਜਾਣੀਆਂ ਗੁਰੂ ਦੇ ਸ਼ਬਦ ਦੀ ਉਪਦੇਸ਼ ਦੀ ਬਰਕਤ ਨਾਲ ਸ਼ਬਦ ਦੀ ਕਮਾਈ ਨਾਲ ਉਹਨਾਂ ਨੇ ਪਰਮਾਤਮਾ ਨੂੰ ਪਛਾਣ ਲਿਆ। ਅਚਿੰਤ ਕੰਮ ਕਰਹਿ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ ਜਿਨ੍ਹਾਂ ਨੂੰ ਹਰੀ ਪਰਮੇਸ਼ਰ ਦੇ ਨਾਮ ਨਾਲ ਪਿਆਰ ਹੈ ਉਹਨਾਂ ਦੇ ਸਾਰੇ ਕੰਮ ਪਰਮਾਤਮਾ ਅਚਿੰਤ ਬਿਨਾਂ ਚਿੰਤਾ ਤੋਂ ਹੀ ਕਰੀ ਜਾਂਦੇ ਆ ਸੁਦੇਸ਼ ਐਟੋਮੈਟਿਕ ਹੋ ਹੀ ਜਾਂਦੇ ਆ ਉਹਨਾਂ ਨੂੰ ਬਹੁਤਾ ਫਿਕਰ ਕਰਨ ਦੀ ਲੋੜ ਹੀ ਨਹੀਂ ਪੈਂਦੀ ਆਪਣੇ ਆਪ ਹੀ ਉਹਨਾਂ ਦੇ ਸਾਰੇ ਕਾਰਜ ਜਿਹੜੇ ਆ ਹੋਈ ਜਾਂਦੇ ਜਿਵੇਂ ਗੋਦੀ ਵਿੱਚ ਜਿਹੜਾ ਮਾਤਾ ਦੇ ਬੱਚਾ ਉਹਨੂੰ ਆਪਣੇ ਖਾਣ ਪੀਣ ਪਹਿਨਣ ਵਸਤਰ ਜਾਂ ਗਰਮੀ ਸਰਦੀ ਕੋਈ ਫਿਕਰ ਕਰਨਾ ਪੈਂਦਾ ਦਵਾਈ ਬੂਟੀ ਲਈ ਸਾਰੀ ਜ਼ਿੰਮੇਵਾਰੀ ਮਾਤਾ ਪਿਤਾ ਦੀ ਹੈ ਕਿਉਂਕਿ ਉਹ ਸਾਰਾ ਕੁਝ ਮਾਤਾ ਪਿਤਾ ਨੂੰ ਸਮਰਪਿਤ ਕਰਕੇ ਬੈਠਾ ਇਸੇ ਤਰ੍ਹਾਂ ਜਿਹੜਾ ਪ੍ਰੇਮੀ ਪਰਮੇਸ਼ਰ ਨੂੰ ਸਮਰਪਿਤ ਹੋ ਜਾਂਦਾ ਉਹਨੂੰ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ ਉਹਦੇ ਸਾਰੇ ਕਾਰਜ ਸੁੱਤੇ ਸਿੱਧੇ ਹੀ ਹੋਈ ਜਾਂਦੇ ਆ ਪਰਮੇਸ਼ਰ ਉਹਨੂੰ ਬਖਸ਼ਿਸ਼ ਕਰੀ ਜਾਂਦਾ ਹੈ ਕਿਉਂਕਿ ਉਹਨਾਂ ਦਾ ਹਰੀ ਦੇ ਨਾਮ ਨਾਲ ਪਿਆਰ ਹੈ। ਕਬੀਰ ਸਾਹਿਬ ਦਾ ਜਗ ਸੰਪੂਰਨ ਕੀਤਾ ਨਰਸੀ ਭਗਤ ਦੀ ਹੁੰਡੀ ਤਾਰੀ ਹੈ ਤੇ ਭਾਈ ਤਰਲੋਕੇ ਦੀ ਕਾਠ ਦੀ ਕਿਰਪਾਨ ਪਲਾਦੀ ਦਿਖਾਈ ਹੈ ਕਟਾਰੂ ਦੇ ਵੱਟੇ ਪੂਰੇ ਕੀਤੇ ਹੈ ਬਿਧੀ ਚੰਦ ਨੂੰ ਬਲਦੀ ਭੱਠੀ ਵਿੱਚੋਂ ਰੱਖਿਆ ਉਹ ਸਿੰਘਣੀਆਂ ਜਿਨ੍ਹਾਂ ਤੇ ਮੀਰ ਮਨ ਬੜੇ ਜ਼ੁਲਮ ਕਰਦਾ ਸੀ ਉਹਨਾਂ ਦੇ ਸਤ ਧਰਮ ਨੂੰ ਪਾਤਸ਼ਾਹ ਨੇ ਬਚਾਇਆ। ਇਸ ਵਾਸਤੇ ਉਹ ਐਸਾ ਵਧਾਤਾ ਹੈ, ਅਚਿੰਤ ਬਿਨਾਂ ਚਿੰਤਾ ਤੋਂ ਉਹਨਾਂ ਦੇ ਸਾਰੇ ਕਾਰਜ ਕਰਦਾ ਜਿਹੜੇ ਉਹਦੇ ਨਾਮ ਨਾਲ ਪਿਆਰ ਕਰਦੇ ਹਨ। ਗੁਰ ਪ੍ਰਸਾਦ ਸਦਾ ਮਨ ਵਸਿਆ, ਜਿਨ੍ਹਾਂ ਨੂੰ ਗੁਰੂ ਦੀ ਪ੍ਰਸਾਦ ਕਿਰਪਾ ਮਿਲਦੀ ਹੈ। ਪ੍ਰਸਾਦ ਕਿਰਪਾ ਕਦੋਂ ਮਿਲਦੀ ਹੈ? ਜਦੋਂ ਅਸੀਂ ਗੁਰੂ ਦੀ ਆਗਿਆ ਵਿੱਚ ਸੇਵਾ ਤੇ ਸਿਮਰਨ ਕਰਦੇ ਹਾਂ। ਜਿਸ ਤਰ੍ਹਾਂ ਭਾਈ ਜੇਠਾ ਜੀ ਨੇ ਸੇਵਾ ਕੀਤੀ, ਫਿਰ ਸ੍ਰੀ ਗੁਰੂ ਰਾਮਦਾਸ ਜੀ ਦਾ ਸਰੂਪ ਬਣ ਗਏ। ਬਾਬਾ ਮੰਝ ਸਾਹਿਬ ਨੇ ਸੇਵਾ ਕੀਤੀ, ਮੰਝ ਪਿਆਰਾ ਗੁਰੂ ਕਾ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਇਥਾ ਜਗ ਲੰਘਣ ਹਾਰਾ। ਗੁਰ ਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰ ਅਨਹਾਰਾ। ਪ੍ਰਭੂ ਉਹਨਾਂ ਦੇ ਸਾਰੇ ਕਾਰਜ ਸਵਾਰ ਦਿੰਦੇ ਆ। ਉਹਨਾਂ ਦੀ ਰੀਸ ਕਰੇ ਸੁਭ ਬੁੱਚਿਆ, ਜਿਨ ਹਰ ਪ੍ਰਭ ਹੈ ਰਖਵਾਰਾ। ਜਿਨ੍ਹਾਂ ਦਾ ਪ੍ਰਭੂ ਰਖਵਾਲਾ, ਜਿਹੜਾ ਉਹਨਾਂ ਦੀ ਰੀਸ ਕਰਦਾ, ਉਹ ਬੁੱਚਿਆ ਆਪਣਾ ਭੁਗਵਾ ਲੈਂਦਾ। ਕਬੀਰ ਸਾਹਿਬ ਨੂੰ ਇੱਕ ਜਲਾਹ ਕਹਿਣ ਲੱਗਾ, ਤੂੰ ਜਲਾਹ ਮਿਮੀ, ਤੇਰੀ ਬੜੀ ਵਡਿਆਈ ਹੈ। ਇਹ ਗੱਲ ਕੀ ਹੈ? ਕਬੀਰ ਸਾਹਿਬ ਕਹਿੰਦੇ ਸਾਡੇ ਘਰ ਚ ਸਤ ਸੰਤੋਖ ਬਹੁਤ ਹੈ, ਬਚਨ ਦੀ ਸਾਂਝ ਹੈ। ਕਹਿੰਦੇ ਉਹ ਕਿਵੇਂ? ਕਹਿੰਦੇ ਦੱਸ ਦਿੰਦੇ ਤੇ ਆਪਣੇ ਘਰੋਂ ਬੀਬੀ ਨੂੰ ਕਹਿਣ ਲੱਗੇ, ਜਾ ਬਾਹਰੋਂ ਮਿੱਟੀ ਦੇ ਢੇਲੇ ਲਿਆ, ਲੈ ਇਹਨਾਂ ਨੂੰ ਕੁੱਟ ਕੇ ਕੱਪੜ ਛਾਣ ਕਰ, ਦੁੱਧ ਨਾਲ ਗੁੰਨ ਕੇ ਦੀਵਾ ਬਣਾ, ਘਿਓ ਪਾ ਕੇ ਦੀਵਾ ਜਗਾ ਕੇ ਜਿੱਥੋਂ ਢੇਲੇ ਨੇ ਉੱਥੇ ਰੱਖਿਆ। ਉਹ ਸੱਤ ਵਜਨ ਕਹਿ ਕੇ ਰੱਖੇ। ਕਹਿੰਦੇ ਇੰਨੀ ਗੱਲ ਹੈ? ਕਹਿੰਦੇ ਹਾਂ। ਉਹ ਵੀ ਗਿਆ, ਉਹ ਘਰ ਵਾਲੀ ਨੂੰ ਜਾ ਕੇ ਕਹਿੰਦਾ, ਅਰੇ ਬਾਬਰੀ, ਜਾ ਬਨੋ ਮਿੱਟੀ ਦੇ ਢੇਲੇ ਲਿਆ। ਉਹ ਕਹਿੰਦੇ ਤੂੰ ਭੂਤਨਾ ਬਣਿਆ, ਬਾਹਰੋਂ ਆਇਆ, ਡੰਡੇ ਨੂੰ ਬਾਹਾਂ ਖੜਕਾਉਂਦਾ ਆ ਗਿਆ, ਤੇ ਬੰਦਿਆਂ ਦਾ ਕੰਮ ਹੈ ਕਿ ਬੀਬੀਆਂ ਦਾ ਲਿਆਉਂਦਾ, ਤੂੰ ਖਾਲੀ ਆਇਆ। ਉਹਦੇ ਵਿਚਾਰੀ ਦੇ ਦੋ ਚਾਂਟੇ ਮਾਰੇ, ਰੋਂਦੀ ਪਿੱਟਦੀ ਲੈ ਆਈ, ਅਖੇ ਹੁਣ ਇਹਨੂੰ ਕੁੱਟ ਕੇ ਕੱਪੜ ਛਾਣ ਕਰ, ਤੇ ਦੁੱਧ ਚੁਗੁੰਨ ਕੇ ਦੀਵਾ ਬਣਾ ਕੇ ਘਿਓ ਪੱਤੀ ਪਾ ਕੇ ਉੱਥੇ ਜਾ ਕੇ ਰੱਖਿਆ। ਉਹਨੇ ਕਿਹਾ ਬਾਹਰ ਗਿਆ ਸੀ, ਇਹਨੂੰ ਕੋਈ ਭੂਤ ਦਾ ਸਾਇਆ ਹੋ ਗਿਆ। ਉਹ ਜੀ ਅੰਦਰ ਉਵੜ ਦਿੱਤਾ ਤੇ ਚਲੇ ਗਈ। ਉਦੋਂ ਮੁਸਲਮਾਨਾਂ ਦਾ ਰਾਜ ਹੁੰਦਾ ਸੀ, ਕਿਸੇ ਮੌਲਵੀ ਕਾਜੀ ਕੋ ਮੇਰੇ ਘਰ ਨੂੰ ਭੂਤ ਚਿੰਬੜ ਗਿਆ। ਉਹ ਕਹਿੰਦਾ ਲਾਲ ਮਿਰਚਾਂ ਰੱਖ ਕੇ ਥੋੜਾ ਜਿਹਾ ਅੰਗਿਆਰ ਤੋਬਰਾ ਚੜਾਓ, ਜਿਹੜੇ ਧੂੰਆਂ ਨਾਸਾਂ ਨੂੰ ਚੜੂਗਾ, ਭੂਤ ਚਾਂਗਾ ਮਾਰੂਗਾ, ਫਿਰ ਆ ਕੇ ਅਗਲੀ ਗੱਲ ਕਰਦਾ ਪਲੀਤਾ ਤੁਹਾਨੂੰ। ਬਸ ਇਹ ਕੁਝ ਹੋਣ ਲੱਗ ਪਿਆ, ਉੱਥੇ ਅੜਾਟ ਪਿਆ ਮੈਨੂੰ ਕੋਈ ਭੂਤ ਨਹੀਂ। ਤੇ ਕਬੀਰ ਸਾਹਿਬ ਨੇ ਸੁਣਿਆ ਵੀ ਆ ਗੁਆਂਢੀਆਂ ਦੇ ਕੀ ਗੱਲ, ਜਿਹੜੇ ਪੁੱਛਿਆ ਕਿ ਆਹ ਗੱਲ ਹੈ, ਉਹ ਕਹਿੰਦੇ ਛੱਡ ਦਿਓ ਇਹਨੂੰ, ਕੋਈ ਭੂਤ ਪਾਤ ਨਹੀਂ ਚੁੰਬੜਿਆ, ਮੇਰੀ ਰੀਸ ਕਰਨ ਲੱਗਾ ਸੀ, ਗੱਜ ਕੇ ਬੋਲੋ। ਸੋ ਇਸ ਵਾਸਤੇ ਉਹ ਜਿਹੜੇ ਗਿਆਨਵਾਨ ਲੋਕ ਹਨ, ਉਹਨਾਂ ਦੀ ਰੀਸ ਕਰੇ ਸੁਰਬ ਗੁੱਚਾ, ਉਹ ਆਪਣਾ ਆਪ ਹੀ ਗਾਉਂਦਾ ਹੈ, ਕਿਉਂਕਿ ਪ੍ਰਭੂ ਪਰਮੇਸ਼ਵਰ ਉਹਨਾਂ ਦਾ ਰਖਵਾਲਾ ਹੁੰਦਾ ਹੈ। ਜਿਨ ਹਰ ਪ੍ਰਭ ਹੈ ਰਖਵਾਲਾ, ਬਿਨ ਸਤਿਗੁਰ ਸੇਵਿਆ ਕਿਨੇ ਨਾ ਪਾਇਆ, ਮਨਮੁਖ ਭੌਕ ਮੋਏ ਬਿਲਾਈ। ਬਿਨਾਂ ਸਤਿਗੁਰੂ ਦੀ ਸੇਵਾ ਤੋਂ ਅੱਜ ਤੀ ਕਿਸੇ ਨੇ ਨੀ ਪਾਇਆ। ਮਨਮੁਖ ਭੌਂਕਦੇ ਹੋਏ, ਫਜੂਲ ਗੱਲਾਂ ਬੋਲਦੇ ਹੋਏ, ਪ੍ਰਲਾਪ ਕਰਦੇ ਮਰ ਜਾਂਦੇ। ਆਵਹਿ ਜਾਵਹਿ ਠੌਰ ਨਾ ਪਾਵਹਿ, ਦੁੱਖ ਮੈਂ ਦੁੱਖ ਸਮਾਈ। ਆਉਂਦੇ ਆ ਜਾਂਦੇ ਆ, ਕਿਤੇ ਢੋਈ ਨੀ ਮਿਲਦੀ। ਇੱਕ ਦੁੱਖ ਚੋਂ ਨਿਕਲਦੇ ਦੂਆ ਦੁੱਖ, ਦੂਏ ਚੋਂ ਤੀਆ, ਬਸ ਦੁੱਖਾਂ ਚ ਹੀ ਸਮਾਏ ਰਹਿੰਦੇ ਆ। ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ, ਸਹਿਜੈ ਸਾਜ ਸਮਾਈ। ਜਿਹੜਾ ਗੁਰਮੁਖ ਬਣੇ ਉਹ ਨਾਮ ਰੂਪੀ ਜਾਂ ਪੰਜਾਂ ਪੈਰ ਖੰਡੇ ਵਾ ਅੰਮ੍ਰਿਤ ਨੂੰ ਪੀਂਦਾ, ਉਹ ਸਹਿਜ ਵਿਚਾਰ ਦੁਆਰਾ ਸੱਚ ਦੀ ਕਮਾਈ ਕਰਕੇ ਉਹਦੇ ਸਮਾਈ ਅਭੇਦ ਹੋ ਜਾਂਦਾ। ਬਿਨ ਸਤਿਗੁਰ ਸੇਵੇ ਜਨਮ ਨਾ ਛੋਟਾ, ਜੇ ਅਨੇਕ ਕਰਮ ਕਰੈ ਅਧਿਕਾਰੀ। ਬਿਨਾਂ ਸਤਿਗੁਰੂ ਦੀ ਸੇਵਾ ਤੋਂ ਜਿਹੜਾ ਜਮ ਰਾਜਾ ਉਹ ਛੱਡਦਾ ਨਹੀਂ, ਜੰਮਣ ਮਰਨ ਤੋਂ ਇਹਦਾ ਛੁਟਕਾਰਾ ਨਹੀਂ ਹੁੰਦਾ। ਅਨੇਕਾਂ ਭਾਵੇਂ ਬਹੁਤ ਤਰ੍ਹਾਂ ਦੇ ਇਹ ਕਰਮ ਵੀ ਹੰਕਾਰ ਦੇ ਸਹਿਤ ਕਰ ਲਵੇ। ਵੇਦ ਪੜ੍ਹੈ ਤੈ ਵਾਧੂ ਖਣ ਹੈ, ਬਿਨ ਹਰ ਪਤ ਗਵਾਈ। ਵੇਦਾਂ ਨੂੰ ਪੜ੍ਹ ਕੇ ਲੋਕ ਬਾਅਦ ਝਗੜੇ ਕਰਦੇ ਆ, ਬਹੁਤ ਬਖਿਆਨ ਕਰਦੇ ਆ ਝਗੜਿਆਂ ਲਈ। ਬਿਨਾਂ ਹਰੀ ਦੇ ਨਾਮ ਦੀ ਕਮਾਈ ਤੋਂ ਇਨਸਾਨ ਆਪਣੀ ਇੱਜ਼ਤ ਗੁਆ ਲੈਂਦਾ ਹੈ। ਸੱਚਾ ਸਤਿਗੁਰ ਸਾਚੀ, ਜਿਸ ਬਾਣੀ ਪਾ ਛੂਟੈ ਗੁਰ ਸਰਨ ਆਈ। ਬਾਬਾ ਕਰਮ ਸਿੰਘ ਜੀ ਕੋਈ ਬਹੁਤ ਵਿਦਵਾਨ ਆਇਆ, ਗੁਜਰ ਸਿੰਘ ਉਹਦਾ ਨਾਂ ਸੀ। ਉਹ ਬਹਿਸ ਕਰਨ ਲੱਗ ਪਿਆ, ਸੰਤ ਕਹਿਣ ਲੱਗੇ ਭਾਈ ਇਹ ਸਤਸੰਗਤ ਹੈ, ਬਹਿਸ ਨਹੀਂ ਕਰੀਦਾ, ਭਜਨ ਕਰੀਦੀ ਹੈ। ਉਹ ਪ੍ਰਸ਼ਨਾਂ ਦੇ ਪ੍ਰਸ਼ਨ ਕਹਿਣ ਲੱਗੇ ਚੱਲਿਆ ਕਿਉਂ ਸੰਗਤ ਦਾ ਰਸ ਖਰਾਬ ਕਰ ਰਹੇ ਹਾਂ ਤੇ ਸੰਗਤ ਕਿਵੇਂ ਨਾਮ ਜਪਦੀ ਹੈ, ਤੂੰ ਵੀ ਨਾਲ ਜਪ। ਵਾ ਕਹਿਣ ਦੀ ਦੇਰ ਸੀ, ਉਹ ਪਾਗਲ ਹੋ ਗਿਆ, ਚੋਕੇ ਲੈ ਗਏ। ਬਹੁਤ ਫਿਰ ਬੇਨਤੀਆਂ ਕੀਤੀਆਂ, ਫਿਰ ਕਹਿਣ ਲੱਗੇ ਭਾਈ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰੋ, ਸ੍ਰੀ ਗੁਰੂ ਗ੍ਰੰਥ ਸਾਹਿਬ ਚਰਨਾਂ ਚ। ਫਿਰ ਅਰਦਾਸ ਕੀਤੀ, ਮਹਾਰਾਜ ਨੇ ਕਿਰਪਾ ਕੀਤੀ, ਕਿਉਂਕਿ ਗੁਰੂ ਘਰ ਵਿਚ ਆ ਕੇ ਵਾਦ ਵਿਵਾਦ ਨਹੀਂ ਕਰਨਾ ਚਾਹੀਦਾ। ਇਸ ਵਾਸਤੇ ਕਹਿੰਦੇ ਬਿਨਾਂ ਹਰੀ ਦੇ ਨਾਮ ਤੋਂ ਇਨਸਾਨ ਪਤ ਗਵਾ ਲੈਂਦਾ। ਸੱਚਾ ਸਤਿਗੁਰ ਸਾਚੀ ਜਿਸ ਬਾਣੀ ਭਜ ਛੂਟੈ ਗੁਰ ਸਰਨਾਈ, ਸਤਿਗੁਰੂ ਸੱਚੇ ਹੈ। ਉਹਨਾਂ ਦੀ ਬਾਣੀ ਵੀ ਭਾਈ ਸੱਚੀ ਹੈ। ਜਿਹੜੇ ਇਸ ਬਾਣੀ ਦਾ ਭਜਨ ਕਰਦੇ ਆ, ਕਮਾਈ ਕਰਦੇ ਆ, ਗੁਰੂ ਦੀ ਸ਼ਰਨ ਗ੍ਰਹਿਣ ਕਰਦੇ ਆ, ਉਹਨਾਂ ਨੂੰ ਛੁਟਕਾਰਾ ਮਿਲ ਜਾਂਦਾ। 84 ਲਗਜੂਨਾਂ ਚੋਂ ਆਵਾਗਮਨ ਮਿਟ ਜਾਂਦਾ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੈ ਸਚਿਆਰਾ। ਜਿਨ੍ਹਾਂ ਦੇ ਮਨ ਚ ਹਰੀ ਦਾ ਨਾਮ ਵਸ ਗਿਆ, ਉਹ ਸੱਚੇ ਦਰਗਾਹ ਸੱਚੇ ਹੈ, ਤੇ ਸੱਚੇ ਦੇ ਦਰ ਵਿਚ ਉਹ ਸਚਿਆਰ ਸਿੱਖ ਕਹੇ ਜਾਂਦੇ ਆ। ਸੱਚੇ ਵਾਹਿਗੁਰੂ ਦਰਬਾਰ ਵਿਚ ਉਹ ਸਚਿਆਰ ਸਿੱਖ ਹੈ, ਉਹ ਸੱਚੇ ਕਹੇ ਜਾਂਦੇ। ਉਹ ਸੱਚਿਆਂ ਵਿਚ ਉਹਨਾਂ ਦੀ ਗਿਣਤੀ ਹੈ ਕਿ ਉਹ ਸਚਿਆਰਾ ਹੋਈ ਹੈ, ਕਿ ਉਹ ਕੂੜਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਉਹਨਾਂ ਦੀ ਸੋਭਾ ਸਾਰੇ ਯੁਗਾਂ ਵਿਚ ਹੁੰਦੀ ਹੈ, ਉਹ ਸੋਭਾ ਨੂੰ ਕੋਈ ਮਿਟਾਉਣ ਵਾਲਾ ਨਹੀਂ। ਤੇ ਜਿਹੜੀ ਮਾਇਆ ਦੀ ਸੋਭਾ, ਮਾਇਆ ਕੀ ਸੋਭਾ, ਚਾਰ ਦਿਹਾੜੇ ਜਾਂਦੇ ਬਿਲਮ ਨਾ ਹੋਈ, ਥੋੜੇ ਦਿਨ ਸਦਾ ਥੋੜੀ ਰਹਿੰਦੀ ਹੈ। ਬੰਦਗੀ ਵਾਲਿਆਂ ਦੀ ਵਡਿਆਈ ਸਦਾ ਬਣੀ ਰਹਿੰਦੀ ਹੈ। ਇਸ ਵਾਸਤੇ ਹਜ਼ੂਰ ਕਹਿੰਦੇ ਨਾਨਕ ਤਿਨਕੈ ਸਦ ਬਲਿਹਾਰੈ, ਜਿਨ ਹਰ ਰੱਖਿਆ ਅਵਤਾਰਾ। ਅਸੀਂ ਉਹਨਾਂ ਗੁਰਮੁਖਾਂ ਤੋਂ ਸਦਾ ਬਲਿਹਾਰ ਜਾਂਦੇ ਹਾਂ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਕੀਮਤੀ ਜਾਣ ਕੇ ਧਾਰਨ ਕਰਕੇ ਰੱਖਿਆ ਹੈ। ਇਹ ਸਾਧ ਸੰਗਤ ਜੀ, ਧੰਨ ਧੰਨ ਸਾਹਿਬ, ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਉਪਦੇਸ਼ ਆਪ ਜੀ ਨੇ ਸ਼ਰਵਣ ਕੀਤਾ ਹੈ। ਹਜ਼ੂਰ ਪਾਤਸ਼ਾਹ ਕਿਰਪਾ ਕਰਨ, ਇਹ ਪਵਿੱਤਰ ਬਾਣੀ ਦਾ ਭਾਵ ਸਾਡੇ ਸਾਰਿਆਂ ਦੇ ਹਿਰਦੇ ਵਿਚ ਨਿਵਾਸ ਕਰੇ। ਸਤਿਗੁਰੂ ਗਰੀਬ ਨਿਵਾਜ ਸਭ ਨੂੰ ਆਪਣੇ ਦਰੋਂ ਕਰੋ, ਨਾਮ ਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ, ਗ੍ਰੰਥੀ ਸਿੰਘਾਂ ਦਾ, ਰਾਗੀ ਸਿੰਘਾਂ ਦਾ, ਸਮੂਹ ਸੰਗਤ ਔਰ ਸਾਰੇ ਸੇਵਾਦਾਰਾਂ ਦਾ ਭਾਈ ਧੰਨਵਾਦ ਹੈ। ਕੱਲ ਦਾ ਪ੍ਰੋਗਰਾਮ ਦਾਸ ਫਿਰ ਇੱਥੇ ਬੇਨਤੀ ਕਰਨਗੇ, ਸੋ ਵੱਧ ਤੋਂ ਵੱਧ ਲਾਹ ਲੈਣ ਦੀ ਕੋਸ਼ਿਸ਼ ਕਰੋ। ਹਜ਼ੂਰ ਪਾਤਸ਼ਾਹ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।